गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है कन्यादान। इस लिखत विच आप जी ने अलग अलग सिरलेखा हेठ कई भाग लिखे हैं। सो पहला भाग है जिसका सिरलेख है नैणा दी गंगा। धन ने ओ नैण जो कदे कदाई प्रेम नीर नाल भर आउंदे हन। रोज़ गंगा जल नाल तां इशनान हुंदा ही है, परंतु जिस पुरख ने नैणा दी प्रेम धारा विच कदी इशनान कीता है, उही जानदा है कि इस इशनान नाल मन दे मलीन भाव किस तरह वग जांदे हन, अंतःकरण किवें फुल वांग खिड़ जांदा है, मन दियां गंढां किस प्रकार खुल जांदियां हन, कुटलता ते नीचता दा पर्वत किवें चकनाचूर हो जांदा है। फिर दोहरा दईए, धन ने ओ नैण जो कदे कदाई प्रेम नीर नाल भर आउंदे हन। रोज़ गंगा जल नाल तां इशनान हुंदा ही है, परंतु जिस पुरख ने नैणा दी प्रेम धारा विच कदी इशनान कीता है, उही जानदा है कि इस इशनान नाल मन दे मलीन भाव किस तरह वग जांदे हन, अंतःकरण किवें फुल वांग खिड़ जांदा है, मन दियां गंढां किस प्रकार खुल जांदियां हन, कुटलता ते नीचता दा पर्वत किवें चकनाचूर हो जांदा है, सावण भादों दी वर्खा पिछों जिवें ब्रिछ नवियां नवियां करूंबलां नाल भरे एक विचित्र मनमोहनी शोभा देंदे हन, उवें इस प्रेम इशनान नाल मनुख दे अंदरले दी अवस्था सुची कोमल ते रसभिन्नी हो जांदी है। प्रेम धारा दे जल नाल सिंझिया मन खिड़ जांदा है। मन दी वाड़ी विच पवित्र भावां दे बूटे उगदे वधदे ते फुलदे हन। बरखा ते नदी दे जल कारण तां पैदा हुंदा है, पर नैणा दी गंगा प्रेम ते वैराग द्वारा मनुखी जीवन नूं अग ते बर्फ दी पौहल देंदी है ते इक नवा जन्म हुंदा है। मानो कुदरत ने हर बंदे लई इस नैण नीर दे रूप विच मसीहा भेजिया होवे। जिस हाथी हर कोई नर ते नारी किरतारत हो सकते हैं, ये ओह जंजू है जिसनू पहन के हर आदमी दिज यानी ब्राह्मण हो सकता है। किसे किन्ना सोना कहा है, हाथ खाली मर्दों में दीदा, बुतों से क्या मिलें, मोतियों की पंजाए मिजगा में एक माला तो हो। अज असी उस हंजू तार दी गल नहीं करदे जो ब्रह्मानंद विच मस्त योगी जना दे नैणा विचों चरदी है। अज तां लेखक दा अपने जे साधारण पुरखां दी अथरू तार दा जिक्र करना ही इस लेख दा मंगला चरण है। प्रेम दे टेपियां विच ए असार संसार मिथ्या रूप हो के धुल जांदा है, अते असी धरती तों उठ के आत्मा दे पवित्र आकाश मंडल दियां उडारियां लावण लग पैंदे हां। अनुभव करदे हां अजिही धुली हुई अवस्था विच हर किसे दी समाधि लग जांदी है। आदमी अपने आप नूं भुल जांदा है, शरीर दी क्रिया जाणो किधरे विसर जांदी है, प्रेम दी काली कटा ब्रह्म रूप विच लीन हो जांदी है। चाहे किसे कारीगर किसे कलाकार दा जीवन देखो, उसनू इस परम अवस्था दा अनुभव होए बिना अपनी कला दा तत् ज्ञान नहीं हुंदा। चित्रकार सुंदरता नूं अनुभव करदा है ते खुशी दे मारे तत्काल उसदे नैण सिज जांदे हन। बुद्धि प्राण मन ते तन सुंदरता विच डुब जांदा है, सारा शरीर प्रेम वर्खा दे वहण विच वग तुरदा है। ओ चित्तर ही कहा जिसनू देख देख के चित्रकार दियां अखां इस मस्त करण वाली त्रेल नाल सजल ना होण। ओ चित्रकारी ही की जिसने चित्रकार नू हजार वार इस जगदी नींदर विच ना सुलाया होवे। कवि नू देखो अपनी कविता दी रस चाट विच मस्त होके अंतःकरण देवी परे अध्यात्मक गगन मंडल दे बदलां विच कलोलां करदा है। ए वचन चाहे आत्मक जीवन दा केंद्र होण, चाहे निर्लेप समाधि मंदर दे बाहरले घेरे, इन्हां विच अपड़ के कवि जरूर सौंदा है। हड चम दा शरीर इन्हां बदलां विच धोता जांदा है। कवि उत्थे ब्रह्म रस पींदा है ते अचानक बैठे बिठाए सावण भादों दी कटावां ਸੰਸਾਰ ਤੇ ਕਵਿਤਾ ਦੀ ਵਰਖਾ ਕਰਦਾ ਹੈ। ਸਾਡੀਆਂ ਅੱਖੀਆਂ ਹੀ ਕੁਝ ਅਜਿਹੀਆਂ ਹਨ ਜਿਵੇਂ ਸੰਸਾਰ ਦੇ ਕਰਤੇ ਨੂੰ ਨਹੀਂ ਦੇਖ ਸਕਦੀਆਂ, ਉਵੇਂ ਇਹ ਅਧਿਆਤਮਿਕ ਧੁੰਦ ਬਦਲਾਂ ਵਿੱਚ ਲਪੇਟੇ ਕਲਾਕਾਰ ਨੂੰ ਵੀ ਨਹੀਂ ਦੇਖ ਸਕਦੀਆਂ। ਉਸਦੀ ਕਵਿਤਾ ਜੇ ਸਾਨੂੰ ਮਸਤ ਬਣਾਉਂਦੀ ਹੈ, ਅਸਥੂਲ ਚੀਜ਼ ਹੈ। ਇਹੋ ਕਾਰਣ ਹੈ ਕਿ ਕਲਾਵਾਨ ਵੱਧ ਤੋਂ ਵੱਧ ਉਸ ਅਧਿਆਤਮਿਕ ਅਵਸਥਾ ਦਾ ਨਿੱਤ ਅਨੁਭਵ ਕਰਦਾ ਹੈ। ਉਹ ਆਪਣੀ ਇੱਕ ਵੇਰ ਅਲਾਪੀ ਕਵਿਤਾ ਨੂੰ ਉਸ ਧੁਨ ਵਿੱਚ ਨਹੀਂ ਗਾਉਂਦਾ ਜਿਸ ਵਿੱਚ ਆਪਣੇ ਤਾਜ਼ੇ ਦੋਹੇ ਚੁਪਈਆਂ ਗਾਵਿਆਂ ਕਰਦਾ ਹੈ। ਉਸਦੀ ਕਵਿਤਾ ਦੇ ਬੋਲ ਤਾਂ ਕੇਵਲ ਇਸ ਵਰਖਾ ਦੀਆਂ ਬੂੰਦਾਂ ਹਨ। ਅਜਿਹੇ ਕਵੀ ਦਾ ਬੀਰ ਰਸ ਇਸੇ ਸ਼ਾਂਤ ਰਸ ਦੇ ਬਦਲਾਂ ਦੀ ਟੱਕਰ ਵਿੱਚੋਂ ਉਪਜੀ ਬਿਜਲੀ ਦੀ ਗਰਜ ਅਤੇ ਚਮਕ ਹੈ। ਕਵੀ ਨੂੰ ਕਵਿਤਾ ਵਿੱਚ ਦੇਖਣਾ ਤਾਂ ਸਾਧਾਰਨ ਗੱਲ ਹੈ, ਨੈਣਾਂ ਵਾਲੇ ਤਾਂ ਉਸਨੂੰ ਕਿਧਰੇ ਹੋਰ ਹੀ ਖੋਜਦੇ ਹਨ। ਕਵੀ ਦੀ ਕਵਿਤਾ ਅਤੇ ਉਸਦਾ ਅਲਾਪ ਉਸਦੇ ਦਿਲ ਅਤੇ ਗਲੇ ਤੋਂ ਨਹੀਂ ਨਿਕਲਦੇ, ਉਹ ਤਾਂ ਸੰਸਾਰ ਦੇ ਬ੍ਰਹਮ ਕੇਂਦਰ ਵਿੱਚੋਂ ਰੂਪਮਾਨ ਹੁੰਦੇ ਹਨ। ਕੇਵਲ ਉਸ ਅਲਾਪ ਕਰ ਉੱਠਣ ਵਾਲੀ ਅਵਸਥਾ ਦਾ ਨਾਂ ਕਵੀ ਹੈ। ਫਿਰ ਚਾਹੇ ਉਹ ਅਵਸਥਾ ਹਰੇ ਹਰੇ ਬਾਂਸ ਦੀ ਪੋਰੀ ਵਿੱਚੋਂ, ਚਾਹੇ ਨਾਰਦ ਦੀ ਵੀਣਾ ਵਿੱਚੋਂ ਅਤੇ ਚਾਹੇ ਸਰਸਵਤੀ ਦੀ ਸਿਤਾਰ ਵਿੱਚੋਂ ਫਟ ਨਿਕਲੇ, ਉਹ ਸੱਚਾ ਕਵੀ ਹੈ ਜੋ ਇਲਾਹੀ ਰੂਪ ਦੇ ਚਲਕਾਰੇ ਵਿੱਚ ਲੀਨ ਹੋ ਜਾਵੇ। ਲੀਨ ਹੋਣ 'ਤੇ ਵੀ ਜਿਸਦੀ ਜੀਭ ਅਤੇ ਕੰਠ ਚਾਉ ਨਾਲ ਗੂੰਗੇ ਹੋ ਜਾਣ, ਲੂੰ ਕੰਡਿਆ ਜਾਣ ਅਤੇ ਆਤਮ ਲੋਰ ਦੀ ਮਸਤੀ ਵਿੱਚ ਉਹ ਕਦੀ ਰੋਵੇ ਅਤੇ ਕਦੀ ਹੱਸੇ। ਹਰ ਕਲਾਵਾਨ ਪੂਰਨ ਪੁਰਖ ਦੇ ਚਰਨੀ ਇਹ ਨੈਣਾ ਦੀ ਗੰਗਾ ਸਦਾ ਵਗਦੀ ਹੈ। ਕੀ ਇਹ ਆਨੰਦ ਵਿਧਾਤਾ ਨੇ ਨਹੀਂ ਦਿੱਤਾ? ਕਿਧਰੇ ਉਸੇ ਨੀਰ ਵਿੱਚ ਰਾਮ ਨੇ ਸਾਡੇ ਲਈ ਅੰਮ੍ਰਿਤ ਨਹੀਂ ਭਰਿਆ? ਆਪਣਾ ਨਿਸ਼ਚਾ ਤਾਂ ਇਹ ਹੈ ਕਿ ਹਰ ਮਨੁੱਖ ਜਨਮ ਤੋਂ ਹੀ ਕਿਸੇ ਨਾ ਕਿਸੇ ਅਦਭੁਤ ਪ੍ਰੇਮ ਕਲਾ ਵਿੱਚ ਗੁੱਦਾ ਹੁੰਦਾ ਹੈ। ਕਿਸੇ ਖਾਸ ਕਲਾ ਵਿੱਚ ਮਾਹਰ ਨਾ ਹੁੰਦਿਆਂ ਵੀ ਰਾਮ ਨੇ ਹਰੇਕ ਮਨ ਵਿੱਚ ਪ੍ਰੇਮ ਕਲਾ ਦੀ ਕੁੰਜੀ ਰੱਖੀ ਹੈ। ਇਸ ਕੁੰਜੀ ਦੇ ਲੱਗਦਿਆਂ ਹੀ ਪ੍ਰੇਮ ਕਲਾ ਦੀ ਸੰਪੂਰਨ ਵਿਭੂਤੀ ਨਿਰਅੱਖਰਾਂ ਅਤੇ ਅਗਿਆਨੀਆਂ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਕਵੀ ਸਦਾ ਬਦਲਾਂ ਥੀ ਘਿਰੇ ਹਨੇਰਿਆਂ ਦੇ ਦੇਸ਼ ਵਸਦਾ ਹੈ। ਉੱਥੇ ਹੀ ਬਦਲਾਂ ਦੇ ਟੋਟੇ, ਮਾਂ ਪਿਓ, ਭੈਣ ਪੁੱਤਰ, ਪਤਨੀ ਆਦਿ ਦੇ ਨੈਣਾਂ 'ਤੇ ਆ ਕੇ ਛਾ ਜਾਂਦੇ ਹਨ। ਮੈਂ ਆਪਣੀ ਅੱਖੀਂ ਇਹਨਾਂ ਨੂੰ ਛਮ ਛਮ ਵਰਦੇ ਡਿੱਠਾ ਹੈ। ਜਿਸ ਅਧਿਆਤਮਿਕ ਦੇਸ਼ ਵਿੱਚ ਕਵੀ, ਯੋਗੀ, ਪੀਰ, ਪੈਗੰਬਰ, ਔਲੀਆ ਵਿਚਰਦੇ ਹਨ ਅਤੇ ਕਿਸੇ ਨੂੰ ਵੜਨ ਨਹੀਂ ਦਿੰਦੇ, ਉਹ ਸਾਰੇ ਦਾ ਸਾਰਾ ਦੇਸ਼ ਇਹਨਾਂ ਆਮ ਲੋਕਾਂ ਦੇ ਪ੍ਰੇਮ ਅਥਰੂਆਂ ਵਿੱਚ ਘੁਲ ਘੁਲ ਵਗ ਰਿਹਾ ਹੈ। ਆਓ ਦੋਸਤੋ, ਸਵਰਗ ਦੀ ਆਮ ਨਿਲਾਮੀ ਹੋ ਰਹੀ ਹੈ। ਸਰ ਵਾਲਟਰ ਸਕਾਟ ਆਪਣੀ ਲੇਡੀ ਆਫ ਦੀ ਲੇਕ ਨਾਂ ਦੀ ਕਵਿਤਾ ਵਿੱਚ ਬੜੀ ਖੂਬੀ ਨਾਲ ਉਹਨਾਂ ਅਥਰੂਆਂ ਦੀ ਉਪਮਾ ਕਰਦੇ ਹਨ ਜੋ ਪਿਓ ਧੀ ਨੂੰ ਬੁੱਕਲ ਵਿੱਚ ਲੈ ਕੇ ਉਸਦੇ ਕੇਸਾਂ ਉੱਤੇ ਮੋਤੀਆਂ ਦੀ ਲੜੀ ਵਾਂਗ ਡੋਲ ਦਿੰਦਾ ਹੈ। ਇਹਨਾਂ ਅਥਰੂਆਂ ਨੂੰ ਉਹ ਅਦਭੁਤ ਇਲਾਹੀ ਪ੍ਰੇਮ ਦੇ ਅਥਰੂ ਮੰਨਦੇ ਹਨ। ਸੱਚ ਹੈ, ਸੰਸਾਰੀ ਗ੍ਰਹਿ ਦੇ ਸੰਬੰਧਾਂ ਵਿੱਚ ਪਿਓ ਧੀ ਦਾ ਨਾਤਾ ਇਲਾਹੀ ਪ੍ਰੇਮ ਥੀ ਭਰਿਆ ਹੋਇਆ ਹੈ। ਪਿਤਾ ਦਾ ਮਨ ਧੀ ਲਈ ਕਿਵੇਂ ਵੀ ਰੱਬੀ ਮਨ ਤੋਂ ਘੱਟ ਨਹੀਂ। ਪਾਠਕ, ਹੁਣ ਤਾਂ ਹੀ ਓਪਰੀ ਨਜ਼ਰ ਨਾਲ ਆਪ ਨੂੰ ਅਤੇ ਮੈਨੂੰ ਇਹਨਾਂ ਗੱਲਾਂ ਦਾ ਦਾਨ ਨਾਲ ਕੋਈ ਸੰਬੰਧ ਪ੍ਰਤੀਤ ਨਹੀਂ ਹੁੰਦਾ, ਤਾਂ ਇਸ ਦਾ ਇੱਕ ਕਾਰਨ ਇਹ ਹੈ ਕਿ ਉੱਪਰ ਅਤੇ ਹੇਠ ਵਾਲਾ ਲੇਖ ਲੇਖਕ ਦੀ ਇੱਕ ਖਾਸ ਦੇਸ਼ ਕਾਲ ਸੰਬੰਧੀ ਮਨ ਦੀ ਲਹਿਰ ਹੈ। ਪਤਾ ਲੱਗੇ ਚਾਹੇ ਨਾ ਲੱਗੇ, ਇਸ ਦਾ ਕਨਿਆਦਾਨ ਨਾਲ ਸੰਬੰਧ ਜ਼ਰੂਰ ਹੈ। ਇੱਕ ਸਮਾਂ ਆਉਂਦਾ ਹੈ ਜਦ ਧੀ ਨੂੰ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਜਾਣਾ ਪੈਂਦਾ ਹੈ। ਤ੍ਰਿਅੰਗ ਬਕੰ ਯਜਾਮਹੇ ਸੁਗੰਧੀ ਪਤੀ ਵੇਦਨਮ ਊਰਵਾ ਰੁਕਮਿਓ ਬੰਦਾਦਿਤੋ ਮੁਖਸ਼ੀ ਯਮਾਮੁਤ। ਇਸ ਦੇ ਅਰਥ ਹਨ, ਆਓ ਅੱਜ ਅਸੀਂ ਮਿਲ ਕੇ ਆਪਣੇ ਉਸ ਪਤੀ ਦੇਵ ਤ੍ਰਿਕਾਲਦਰਸ਼ੀ ਸੁਗੰਧਿਤ ਪੁਰਖ ਦਾ ਯੱਗ ਕਰੀਏ। ਜਿਵੇਂ ਦਾਣਾ ਪੱਕ ਕੇ ਆਪਣੇ ਤੋਹੜ ਤੋਂ ਵੱਖ ਹੋ ਜਾਂਦਾ ਹੈ, ਉਵੇਂ ਇਸ ਘਰ ਦੇ ਬੰਧਨਾਂ ਤੋਂ ਖਲਾਸੀ ਪਾ ਕੇ ਆਪਣੇ ਪਤੀ ਦੇ ਅਟਲ ਰਾਗ ਨੂੰ ਪ੍ਰਾਪਤ ਕਰੀਏ। ਪੁਰਾਣੇ ਵੇਦਾਂ ਦੇ ਸਮੇਂ ਵਿੱਚ ਜਵਾਨ ਕੁੜੀਆਂ ਯੁੱਗ ਦੀ ਅਗਨੀ ਦੀ ਪਰਿਕਰਮਾ ਕਰਦੀਆਂ ਉੱਪਰਲੀ ਅਰਦਾਸ ਈਸ਼ਵਰ ਦੇ ਸਿੰਘਾਸਨ ਤੱਕ ਪਹੁੰਚਾਇਆ ਕਰਦੀਆਂ ਸਨ। ਹਰੇਕ ਦੇਸ਼ ਵਿੱਚ ਇਹ ਵਿਛੋੜਾ ਵੱਖ ਵੱਖ ਰੀਤ ਨਾਲ ਆਉਂਦਾ ਹੈ, ਪਰੰਤੂ ਇਸੇ ਵਿਛੋੜੇ ਵਿੱਚ ਤਿਆਗ ਨਜ਼ਰ ਪੈਂਦਾ ਹੈ। ਯੂਰਪ ਵਿੱਚ ਮੁੜ ਕਦੀਮ ਦੀ ਰੀਤ ਚੱਲੀ ਆਉਂਦੀ ਹੈ ਕਿ ਜਵਾਨ ਕੁੜੀ ਕਿਸੇ ਬਹਾਦਰ ਸ਼ੁੱਧ ਚਿੱਤ ਅਤੇ ਸੋਹਣੇ ਜਵਾਨ ਨੂੰ ਆਪਣਾ ਦਿਲ ਚੁੱਪ ਚੁੱਪੀ ਅਤੇ ਦਰਖਤਾਂ ਦੀ ਓਟ ਵਿੱਚ ਨਦੀ ਦੇ ਕਿਨਾਰੇ ਜਾਂ ਜੰਗਲ ਦੀ ਕਿਸੇ ਬੇਬਾਦ ਗੁੱਠੇ ਦੇ ਦਿੰਦੀ ਹੈ, ਆਪਣਾ ਦਿਲ ਵਾਰ ਦਿੰਦੀ ਹੈ, ਮਾਂ ਨੂੰ ਆਪਣੇ ਮਨ ਦੇ ਕਵਲ ਨੂੰ ਆਪਣੇ ਪਿਆਰ 'ਤੇ ਚੜ੍ਹਾ ਦਿੰਦੀ ਹੈ, ਆਪਣੇ ਆਪ ਨੂੰ ਤਿਆਗ ਕੇ ਉਹ ਆਪਣੇ ਪਿਆਰ ਵਿੱਚ ਘੁਲ ਮਿਲ ਜਾਂਦੀ ਹੈ। ਵਾਹ ਪਿਆਰੀ ਕੰਨਿਆ, ਤੈਂ ਤਾਂ ਜੀਵਨ ਖੇਡ ਹਾਰ ਕੇ ਜਿੱਤ ਲਈ, ਤੇਰੀ ਇਹ ਹਾਰ ਸਦਾ ਸੰਸਾਰ ਵਿੱਚ ਜਿੱਤੀ ਰਹੇਗੀ। ਉਸ ਨੌਜਵਾਨ ਨੂੰ ਤੂੰ ਪ੍ਰੇਮਮਈ ਕਰ ਦਿੰਦੀ ਹੈ, ਇੱਕ ਅਨੋਖੇ ਪ੍ਰੇਮ ਯੋਗ ਨਾਲ ਉਸ ਨੂੰ ਆਪਣਾ ਕਰ ਲੈਂਦੀ ਹੈ ਅਤੇ ਉਸ ਦੇ ਪ੍ਰਾਣਾਂ ਦੀ ਰਾਣੀ ਹੋ ਜਾਂਦੀ ਹੈ। ਦੇਖੋ ਨੌਜਵਾਨ ਦਿਨ ਰਾਤ ਇਸ ਧੁਨ ਵਿੱਚ ਹੈ ਕਿ ਕਿਵੇਂ ਆਪਣੇ ਆਪ ਨੂੰ ਉੱਤਮ ਤੋਂ ਉੱਤਮ ਅਤੇ ਮਹਾਨ ਤੋਂ ਮਹਾਨ ਬਣਾਵੇ, ਜਿਸ ਨਾਲ ਉਹ ਨਿਸ਼ਪਾਪ ਕੰਨਿਆ ਦੇ ਸ਼ੁੱਧ ਅਤੇ ਪਵਿੱਤਰ ਮਨ ਨੂੰ ਅਪਣਾ ਸਕਣ ਦਾ ਹੱਕਦਾਰ ਹੋ ਸਕੇ। ਕੁਦਰਤ ਅਜਿਹਾ ਦਾਨ ਬਿਨਾਂ ਪਵਿੱਤਰ ਆਤਮਾ ਵਾਲੇ ਦੇ ਕਿਸੇ ਨੂੰ ਨਹੀਂ ਦੇ ਸਕਦੀ। ਨੌਜਵਾਨ ਦੇ ਮਨ ਵਿੱਚ ਕਈ ਪ੍ਰਕਾਰ ਦੀਆਂ ਉਮੰਗਾਂ ਉੱਠਦੀਆਂ ਹਨ, ਉਸਦੀ ਨਾੜ ਨਾੜ ਵਿੱਚ ਨਵਾਂ ਖੂਨ, ਨਵਾਂ ਜੋਸ਼ ਅਤੇ ਨਵਾਂ ਜ਼ੋਰ ਭਰਦਾ ਹੈ। ਲੜਾਈ ਵਿੱਚ ਆਪਣੀ ਪਿਆਰੀ ਦਾ ਖਿਆਲ ਹੀ ਉਸਨੂੰ ਬਹਾਦਰ ਬਣਾ ਦਿੰਦਾ ਹੈ। ਉਸ ਦੇ ਧਿਆਨ ਵਿੱਚ ਇਹ ਪਵਿੱਤਰ ਦਿਲ ਨਿਡਰ ਹੋ ਜਾਂਦਾ ਹੈ। ਮੌਤ ਨੂੰ ਜਿੱਤ ਕੇ ਉਸਨੇ ਆਪਣੀ ਪਿਆਰੀ ਨੂੰ ਪਾਉਣਾ ਹੈ। ਉੱਚੇ ਤੋਂ ਉੱਚੇ ਆਦਰਸ਼ ਨੂੰ ਸਾਹਮਣੇ ਰੱਖ ਕੇ ਇਹ ਰੱਬ ਦਾ ਲਾਲ ਤਨ ਮਨ ਥੀ ਦਿਨ ਰਾਤ ਉਸਦੇ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਅਤੇ ਉਸਨੂੰ ਪ੍ਰਾਪਤ ਕਰ ਲੈਂਦਾ ਹੈ। ਤਾਂ ਹੱਥ ਵਿੱਚ ਜਿੱਤ ਦਾ ਨਿਸ਼ਾਨ ਚਲਾਉਂਦਾ ਇੱਕ ਦਿਨ ਅਚਾਨਕ ਉਸ ਕੰਨਿਆ ਦੇ ਸਾਹਮਣੇ ਆ ਖੜਾ ਹੁੰਦਾ ਹੈ। ਕੰਨਿਆ ਦੇ ਨੈਣਾਂ ਤੋਂ ਗੰਗਾ ਵਗ ਨਿਕਲਦੀ ਹੈ ਅਤੇ ਉਸ ਲਾਲ ਦਾ ਮਨ ਆਪਣੀ ਪਿਆਰੀ ਦੀ ਸੂਖਮ ਪ੍ਰਾਣ ਗਤੀ ਨਾਲ ਲਹਿਰਾ ਜਾਂਦਾ ਹੈ, ਕੰਬਦਾ ਹੈ ਅਤੇ ਸਰੀਰ ਅਚੇਤ ਹੋ ਜਾਂਦਾ ਹੈ। ਬੇਬਸ ਹੋ ਕੇ ਉਸ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਡੇਗ ਦਿੰਦਾ ਹੈ। ਕੰਨਿਆ ਤਾਂ ਆਪਣਾ ਦਿਲ ਦੇ ਹੀ ਚੁੱਕੀ ਸੀ, ਹੁਣ ਇਸ ਨੌਜਵਾਨ ਨੇ ਆ ਕੇ ਆਪਣਾ ਦਿਲ ਵੀ ਅਰਪਣ ਕਰ ਦਿੱਤਾ। ਪਵਿੱਤਰ ਪ੍ਰੇਮ ਨੇ ਦੋਹਾਂ ਦੇ ਜੀਵਨ ਨੂੰ ਰੇਸ਼ਮੀ ਡੋਰਿਆਂ ਵਿੱਚ ਬੰਨ੍ਹ ਦਿੱਤਾ। ਤਨ ਮਨ ਦੀ ਹੋਸ਼ ਕਿਸ ਨੂੰ, ਮੈਂ ਤੂੰ ਅਤੇ ਤੂੰ ਮੈਂ ਵਾਲੀ ਮਦਹੋਸ਼ੀ ਹੋ ਗਈ। ਇਹ ਜੋੜੀ ਮਾਨੋ ਬ੍ਰਹਮ ਵਿੱਚ ਲੱਗ ਗਈ। ਇਸ ਪ੍ਰੇਮ ਵਿੱਚ ਦੂਈ ਲੇਸ਼ ਮਾਤਰ ਨਹੀਂ ਹੁੰਦੀ। ਵਿਕਟਰ ਹਿਊਗੋ ਨੇ ਲੇ ਮਿਜ਼ਰੇਬਲਸ ਵਿੱਚ ਮੈਰੀਅਮ ਅਤੇ ਕਾਊਸ ਦੇ ਅਜਿਹੇ ਮਿਲਾਪ ਦਾ ਬੜਾ ਹੀ ਵਧੀਆ ਵਰਣਨ ਕੀਤਾ ਹੈ। ਚਾਨਣੀ ਰਾਤ ਹੈ, ਨਿੰਮੀ ਨਿੰਮੀ ਪੌਣ ਰੁਮਕ ਰਹੀ ਹੈ, ਵਿਰਛ ਅਨੋਖੀ ਲੀਲਾ ਵਿੱਚ ਆਸ ਪਾਸ ਖੜ੍ਹੇ ਹਨ ਅਤੇ ਇਹ ਕੰਨਿਆ ਅਤੇ ਨੌਜਵਾਨ ਕਈ ਦਿਨ ਪਿੱਛੋਂ ਮਿਲੇ ਹਨ। ਮੈਰੀਅਮ ਲਈ ਤਾਂ ਸਾਰਾ ਸੰਸਾਰ ਇਸ ਸਮੇਂ ਦੇਵੀ ਦਾ ਮੰਦਰ ਰੂਪ ਹੋ ਰਿਹਾ ਹੈ। ਆਪਣੇ ਮਨ ਦੀ ਜੋਤ ਜਗਾ ਕੇ ਉਹ ਇਸ ਦੇਵੀ ਦੀ ਆਰਤੀ ਕਰਨ ਆਇਆ ਹੈ। ਕਾਊਸ ਬੈਠੀ ਹੈ, ਕੁਝ ਮਿੱਠੀ ਮਿੱਠੀ ਪਿਆਰ ਭਰੀ ਗੱਲਬਾਤ ਹੋ ਰਹੀ ਹੈ। ਉੱਚੀ ਪੌਣ ਨੇ ਅਚਾਨਕ ਕਾਊਸ ਦੀ ਹਿਕੜੀ ਤੋਂ ਪੱਲੂ ਉਡਾ ਦਿੱਤਾ। ਜ਼ਰਾ ਜਿੰਨੀ ਦੇਰ ਲਈ ਉਸ ਵਰਕ ਵਾਂਗ ਚਿੱਟੀ ਛਾਤੀ ਨੂੰ ਨੰਗਿਆ ਕਰ ਦਿੱਤਾ। ਮੈਰੀਅਮ ਨੇ ਝੱਟ ਆਪਣਾ ਮੂੰਹ ਦੂਜੇ ਵੰਨੇ ਫੇਰ ਲਿਆ। ਉਹ ਤਾਂ ਦੇਵੀ ਪੂਜਾ ਲਈ ਆਇਆ ਹੈ, ਅੱਖ ਉੱਚੀ ਕਰਕੇ ਤੱਕ ਨਹੀਂ ਸਕਦਾ। ਸ਼ੇਕਸਪੀਅਰ ਦੇ ਰੋਮੀਓ ਅਤੇ ਜੂਲੀਅਟ ਨਾਂ ਦੇ ਪ੍ਰਸਿੱਧ ਨਾਟਕ ਵਿੱਚ ਜੂਲੀਅਟ ਨੇ ਕਿਸ ਅੰਦਾਜ਼ ਨਾਲ ਆਪਣਾ ਦਿਲ ਤਿਆਗ ਦਿੱਤਾ ਸੀ ਅਤੇ ਉਹ ਰੋਮੀਓ ਦੇ ਮਨ ਦੀ ਰਾਣੀ ਹੋ ਗਈ। ਉਹ ਕਿਸੇ ਕਹਾਣੀਆਂ ਜਿਨ੍ਹਾਂ ਵਿੱਚ ਜਵਾਨ ਸ਼ਹਿਜ਼ਾਦੇ ਆਪਣਾ ਮਨ ਪਹਿਲਾਂ ਦੇ ਦਿੰਦੇ ਹਨ ਅਪਵਿੱਤਰ ਪ੍ਰਤੀਤ ਹੁੰਦੀਆਂ ਹਨ ਅਤੇ ਉਹਨਾਂ ਦੇ ਲਿਖਣ ਵਾਲੇ ਪ੍ਰੇਮ ਦੇ ਸਵਰਗੀ ਨਿਯਮਾਂ ਥੀ ਅਣਜਾਣ ਪ੍ਰਤੀਤ ਹੁੰਦੇ ਹਨ। ਕੁਝ ਸ਼ੱਕ ਨਹੀਂ, ਕਿਤੇ ਕਿਤੇ ਉਹ ਇਸ ਨਿਯਮ ਨੂੰ ਵੀ ਦਰਸਾ ਦਿੰਦੇ ਹਨ, ਪਰ ਆਮ ਲਿਖਤਾਂ ਵਿੱਚ ਉਹ ਪੁਰਖ ਦਾ ਦਿਲ ਹੀ ਸਦਾ ਤੜਪਦਾ ਦਿਖਾਉਂਦੇ ਹਨ। ਕੰਨਿਆ ਆਪਣਾ ਮਨ ਚੁੱਪਕੀ ਦੇ ਦਿੰਦੀ ਹੈ। ਇਉਂ ਦਿਲ ਦੇ ਦੇਣ ਦੀ ਖਬਰ ਪੌਣ, ਫੁੱਲਾਂ, ਬਿਰਛਾਂ ਅਤੇ ਤਾਰਿਆਂ ਆਦਿ ਨੂੰ ਹੁੰਦੀ ਹੈ। ਲੈਲਾ ਦਾ ਦਿਲ ਮਜਨੂੰ ਵਿੱਚ ਪਹਿਲਾਂ ਘੁਲ ਜਾਣਾ ਚਾਹੀਦਾ ਹੈ ਤਾਂ ਕਿ ਇਸ ਅਭੇਦਤਾ ਦੇ ਫਲ ਸਰੂਪ ਮਜਨੂੰ ਪੈਦਾ ਹੋਵੇ। ਇਸ ਯੱਗ ਕੁੰਡ ਵਿੱਚੋਂ ਇੱਕ ਮਹਾਤਮਾ ਯਾਨੀ ਮਜਨੂੰ ਪ੍ਰਗਟ ਹੋਣਾ ਚਾਹੀਦਾ ਹੈ। ਸੋਹਣੀ ਮਹੀਂਵਾਲ ਦੇ ਕਿੱਸੇ ਵਿੱਚ ਮਹੀਂਵਾਲ ਉਸ ਸਮੇਂ ਨਿਖਰਦਾ ਹੈ ਜਦਕਿ ਸੋਹਣੀ ਆਪਣਾ ਦਿਲ ਲਿਆ ਹਾਜ਼ਰ ਕਰਦੀ ਹੈ। ਰਾਂਝਾ ਹੀਰ ਦੀ ਭਾਲ ਵਿੱਚ ਨਿਕਲਦਾ ਜ਼ਰੂਰ ਹੈ, ਪਰ ਸੱਚਾ ਯੋਗੀ ਉਹ ਤਦੇ ਹੁੰਦਾ ਹੈ ਜਦ ਹੀਰ ਉਸਦੀ ਖਾਤਰ ਆਪਣਾ ਮਨ ਬੇਲੇ ਦੇ ਕਿਸੇ ਝਾੜ ਵਿੱਚ ਛੱਡ ਜਾਂਦੀ ਹੈ। ਸ਼ਕੁੰਤਲਾ ਜੰਗਲੀ ਬੇਲ ਵਾਂਗ ਅਪੋਲੀ ਜਵਾਨ ਹੋਈ, ਦੁਸ਼ਯੰਤ ਨੂੰ ਦੇਖ ਕੇ ਆਪਣਾ ਆਪ ਖੋ ਬੈਠੀ। ਰਾਜ ਹੰਸਾਂ ਤੋਂ ਪਤਾ ਪਾ ਕੇ ਦਮਯੰਤੀ ਨਲ ਵਿੱਚ ਗਵਾਚ ਗਈ। ਰਾਮ ਦੇ ਧਨੁਖ ਤੋੜਨ ਤੋਂ ਪਹਿਲਾਂ ਹੀ ਸੀਤਾ ਆਪਣੇ ਦਿਲ ਨੂੰ ਹਾਰ ਚੁੱਕੀ। ਸੀਤਾ ਦੇ ਦਿਲ ਦੇ ਬਲੀਦਾਨ ਦਾ ਹੀ ਇਹ ਅਸਰ ਸੀ ਕਿ ਮਰਿਆਦਾ ਪੁਰਸ਼ੋਤਮ ਰਾਮ ਭਗਵਾਨ 12 ਵਰ੍ਹੇ ਆਪਣੀ ਪਿਆਰੀ ਦਾ ਦੁੱਖ ਦੂਰ ਕਰਨ ਲਈ ਬਣਾਂ ਵਿੱਚ ਰੋਂਦੇ ਫਿਰੇ। ਯੂਰਪ ਵਿੱਚ ਕੰਨਿਆ ਜਦ ਆਪਣਾ ਦਿਲ ਉੱਪਰ ਦੱਸੇ ਢੰਗ ਨਾਲ ਦਾਨ ਕਰਦੀ ਹੈ ਤਾਂ ਗ੍ਰਸਤੀ ਜੀਵਨ ਅਨੰਤ ਅਤੇ ਸੁੱਖ ਨਾਲ ਭਰ ਜਾਂਦਾ ਹੈ। ਜਿੱਥੇ ਖੁਸ਼ਾਮਤ ਅਤੇ ਝੂਠੇ ਪ੍ਰੇਮ ਥੀ ਕੰਨਿਆ ਡੋਲੀ, ਥੋੜ੍ਹੇ ਹੀ ਸਮੇਂ ਵਿੱਚ ਗ੍ਰਸਤ ਆਸ਼ਰਮ ਵਿੱਚ ਦੁੱਖ ਦਰਦ ਅਤੇ ਰਾਗ ਦੋਖ ਪ੍ਰਗਟ ਹੋ ਜਾਂਦੇ ਹਨ। ਪ੍ਰੇਮ ਦੇ ਕਾਨੂੰਨ ਨੂੰ ਤੋੜ ਕੇ ਜਦ ਯੂਰਪ ਵਿੱਚ ਉਲਟੀ ਗੰਗਾ ਵਗੀ ਤਾਂ ਵਿਆਹ ਇੱਕ ਤਰ੍ਹਾਂ ਦੀ ਠੇਕੇਦਾਰੀ ਹੋ ਗਿਆ ਅਤੇ ਸਮਾਜ ਵਿੱਚ ਕਿਤੇ ਕਿਤੇ ਖਿਆਲ ਪੈਦਾ ਹੋਣ ਲੱਗਾ ਕਿ ਵਿਆਹ ਕਰਾਉਣ ਨਾਲੋਂ ਕੁਆਰੇ ਹੀ ਚੰਗਾ ਹੈ। ਲੋਕ ਕਹਿੰਦੇ ਹਨ ਕਿ ਯੂਰਪ ਵਿੱਚ ਕੰਨਿਆ ਦਾਨ ਨਹੀਂ ਹੁੰਦਾ, ਪਰ ਵਿਚਾਰ ਨਾਲ ਵੇਖਿਆ ਸੰਸਾਰ ਵਿੱਚ ਕਦੇ ਕਿਤੇ ਵੀ ਘਰੋਗੀ ਜੀਵਨ ਕੰਨਿਆਦਾਨ ਬਿਨਾਂ ਸਫਲ ਨਹੀਂ ਹੋ ਸਕਦਾ। ਯੂਰਪ ਦੇ ਘਰਾਂ ਵਿੱਚੋਂ ਦੁੱਖੜੇ ਤਦ ਤੱਕ ਨਹੀਂ ਜਾਣਗੇ ਜਦ ਤੱਕ ਇੱਕ ਵੇਰ ਮੁੜ ਪ੍ਰੇਮ ਦਾ ਕਾਨੂੰਨ, ਜਿਸ ਨੂੰ ਸ਼ੇਕਸਪੀਅਰ ਨੇ ਆਪਣੇ ਰੋਮੀਓ ਜੂਲੀਅਟ ਵਿੱਚ ਇਸ ਕਮਾਲ ਨਾਲ ਦਰਸਾਇਆ ਹੈ, ਲੋਕਾਂ ਦੀ ਵਰਤੋਂ ਵਿੱਚ ਨਹੀਂ ਆਵੇਗਾ। ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਕੰਨਿਆਦਾਨ ਜ਼ਰੂਰ ਆਉਂਦਾ ਹੈ। ਉੱਥੇ ਕੰਨਿਆ ਪਹਿਲਾਂ ਆਪਣਾ ਆਪਾ ਦਾਨ ਕਰ ਦਿੰਦੀ ਹੈ, ਪਿੱਛੋਂ ਗਿਰਜੇ ਵਿੱਚ ਜਾ ਕੇ ਮਾਂ ਪਿਓ ਜਾਂ ਹੋਰ ਕੋਈ ਸੰਬੰਧੀ ਫੁੱਲਾਂ ਨਾਲ ਸਜੀ ਸ਼ਿੰਗਾਰੀ ਦੁਲਹਨ ਦਾਨ ਕਰਦਾ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।